ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਕਲ ਯੁਗ ਕਾ ਧਰਮ ਕਹ ਹੋ ਤੁਮ ਭਾਈ ਕਿਵ ਛੂਟ ਹੈ ਹਮ ਛੁਟ ਕਾਕੀ ਹਰ ਹਰ ਜਾਪੂ ਬੀੜੀ ਹਰ ਤੁਲਹਾ ਹਰ ਜਪਿਓ ਤਰਾ ਤਰਾਕੀ ਕਲ ਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟ ਹੈ ਹਮ ਛੁਟ ਕਾਕੀ ਹਰ ਹਰ ਜਪ ਬੀੜੀ ਹਰ ਤੁਲਹਾ ਹਰ ਜਪਿਓ ਤਰਾ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਗੀ ਭਗਤ ਇਕਾਕੀ ਰਹਾਉ ਹਰ ਕੀ ਸੇਵਕ ਸੇ ਹਰ ਪਿਆਰੇ ਜਿਨ ਜਪੋ ਹਰ ਬਚਨਾਕੀ ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੇ ਜਮ ਕੇ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੇ ਦਿਨਿਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਉ ਚੰਦ ਚੰਦਾਕੀ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾਕੀ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਬਸਾਕੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਜੁਗੋ ਜੁਗ ਅਟਲ ਚਮਨ ਸ਼ਤਰ ਤਖ ਦੇ ਮਾਲਕ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਿੱਤਰ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੁਰਲਭ ਦੇਹ ਦੀਆਂ ਅਮੁੱਲਕ ਘੜੀਆਂ ਵੇਸ਼ ਕੀਮਤੀ ਸਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸੋਢੀ ਸੁਲਤਾਨ ਪਾਤਸ਼ਾਹ ਦਇਆ ਸਿੰਧ ਕਿਰਪਾ ਨਿਧ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਨੁੱਖਤਾ ਦੇ ਕਲਿਆਣ ਹਿੱਤ ਪਾਵਨ ਮੁੱਖ پاک حکمنامہ صاحب دی بخشش کیتی ہے اس پاون مکھ واق دی وچار کرن واسطے اس پاون پتر استھان گردوارا منجی صاحب دیوان حال وچ اپاں جڑ بیٹھے ہاں ستگرو گرو رام داس مہاراج جی دا کوٹان کوٹ شکر شکر شکرانہ ہے جو اپنا سارے اس پاون پتر استھان دے درشن نال ستگرو جی نے بخشش کیتے ہیں کیونکہ سمچے ہی سنسار ورلڈ دے اندر جتھے جتھے بھی گرو نانک نام لیوا سکھ وسدے نے ہر ایک سکھ دی نتا پرتی یہ ارداس ہے کہ سچ کھنڈ شری ہرمندر صاحب جی دے درشن دیدار بخشو بنا بھاگا تو کسی بھی پرانی نو یہ سماں پراپت نہیں ہوندا منک دی بھاگ لڑی کمزور ہو جائے تے ساتھ سنگت بھاوے نیڑے رہندا ہوئے تب ہی انہوں گرو دے گھر دے درشن نہیں ہو سکتے جی بھاگ وڈے ہون پھر سینکڑے میل دوروں چل کے بھی ستگرو جی دی چرن شرن وچوں سریر آ جاندے بن بھاگاں ست سنگ نہ لبھے بن سنگت میل پریجا جیو ستگر سچے پاتشاہ جی نے جو اج دا مکھ واق بخشش کیتا ہے یہ پاون پوتر شبد تناسری راگ اندر ستگرو گرو رام داس مہاراج جی دا اچارن کیتا ہویا اور شری گرو گرنتھ صاحب مہاراج جی دے پوتر انگ 668 اتے سوائے مان ہے اج دے پاون شبد وچ ستگر جی کلجگ دا سب تو اتم دھرم دس رہے ہیں کہ کلجگ دے اندر سب تو اتم دھرم کی ہے کلجگ دے اندر سب نالوں سریشٹ کرم کی ہے پہلی پنکتی وچ سوال ہے تے دوجی پنکتی دے اندر ستگر جی اتر بخشش کر رہے ہیں آؤ ستگر جی دے چرناں وچ اپنی سرت جوڑیے ستگر جی نے ترس کر کے سانو سارے گرستیاں نو بہت ہی سوکھا تے سرل مارگ دسیا ہے تاکہ جیون جنم اپنا سفل ہو سکے ایک بار ساری سنگت جن شریف جڑ بیٹھے ہو جا دور دریڈے ودیشوں دے اندر بھی سرت جوڑ کے ستگرو گرو رام داس مہاراج جی نے چرنا میں جڑے ہو آپ اپنی حاضری لاؤ ایک بار دمے ہاتھ جوڑ کے شری گرو گرنتھ صاحب مہاراج جی کے چرنوں کا دھیان کر کے اچارن کرو جی ستنام سری پھر آخو جی ستنام سری واہ گرو
ستنام श्री वाहेगुरु साहिब जी तनासरी महला चौथा काल युग का धर्म कहो तुम भाए किव शुट है हम शुट काके
आखो सतनाम श्री वाहेगुरु गज के आखे करो सतनाम श्री کیونکہ واہگرو کہ مکھ پوتر واہگرو کہ سواسا نہ پلا ستگر جی سوال بخشش کر دے کل یوگ کا دھرم کہو تم بھائی کہ شٹ ہم شٹ کاکی ہے بھائی اس کل یوگ دے اندر وہ دھرم دسو دھارن کرن والا مارگ جس نو دھارن کر کے اسی سنسار دے بندھنا تو کام کرودھ لومو اہنکار وشے وکارا تو چھٹ سکیے کل یوگ دے اندر کیویں چھٹکارا ہوے ہے بھائی او مارگ دسو جس نو دھارن کیتے ہیں جہدے اتے چلے ہیں کل یوگ دے بندھنا تو اسی مکت ہو جائیے تو ہن ستگرو اگلی پنکتی دے سانو جواب بخشش کر رہے ہیں
ہر ہر جاپ بیڑی ہر تلہا
ਹਰ ਜਪਿਓ ਤਰੈ ਤਰਾਕੀ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਦੀ ਬਖਸ਼ਿਸ਼ ਕਰਦੇ ਹਰ ਹਰੀ ਜਪ ਬੇੜੀ ਹਰ ਤੁਲਹਾ। ਫਿਰ ਭਾਈ ਇਸ ਭਵਜਲ ਤੋਂ ਕਲਯੁਗ ਤੋਂ ਪਾਰ ਲੰਘਣ ਦਾ ਇੱਕੋ ਹੀ ਇੱਕ ਧਰਮ ਇੱਕੋ ਇੱਕ ਮਾਰਗ ਹੈ, ਉਹ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰ, ਸਿਮਰਨ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਬੇੜੀ ਹੈ, ਨਾਮ ਹੀ ਤੁਲਹਾ ਹੈ। ਉਸ ਨਾਮ ਰੂਪੀ ਬੇੜੀ ਜਹਾਜ਼ ਵਿੱਚ ਸਵਾਰ ਹੋ ਕੇ ਹੀ ਤੂੰ ਇਸ ਸੰਸਾਰ ਤੋਂ ਤਰ ਸਕਣਾ। ਤਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਹੀ ਬੇੜਾ ਤੈਨੂੰ ਇਸ ਸੰਸਾਰ ਭਵਜਲ ਸਾਗਰ ਤੋਂ ਪਾਰ ਲਾਏਗਾ। ਕਲਯੁਗ ਦੇ ਅੰਦਰ ਇਸ ਤੋਂ ਸਰਲ, ਸੌਖਾ ਤੇ ਉੱਤਮ ਹੋਰ ਕੋਈ ਧਰਮ ਨਹੀਂ ਹੈ। ਇੱਕ ਪੰਕਤੀ ਤਾਂ ਤੁਸੀਂ ਕਈ ਵਾਰ ਪਿਆਰ ਵਿੱਚ ਨਿਤਨੇਮ ਵਿੱਚ ਪੜ੍ਹਦੇ ਹੋ, ਉਹ ਪੌੜੀ ਤੁਹਾਨੂੰ ਯਾਦ ਹੈ ਜਿੱਥੇ ਮਹਾਰਾਜ ਕਹਿੰਦੇ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਹੇ ਤੇਰੇ ਛੱਡ ਜਾਹੇ, ਭਉਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਈ ਖਾਹੇ। ਤਾਂ ਮਹਾਰਾਜ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਅੰਦਰ ਸਭ ਤੋਂ ਵੱਡਾ ਪੁੰਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਣੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ। ਨਾਮ ਹੀ ਤੈਨੂੰ ਭਵਜਲ ਸਾਗਰ ਤੋਂ ਪਾਰ ਲੰਘਾਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦੋ ਤਰ੍ਹਾਂ ਦੇ ਪਤਿਤ ਹਸਤੀਆਂ ਦਾ ਜ਼ਿਕਰ ਆਇਆ। ਇੱਕ ਪਤਿਤ ਉਹ ਜੀਵ ਨੇ ਜਿਹੜੇ ਕਰਮਾਂ ਕਰਕੇ ਪਤਿਤ ਹੋ ਜਾਂਦੇ। ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਪਤਿਤਾਂ ਨੂੰ ਪੁਨੀਤ ਕਰ ਦਿੰਦਾ, ਪਤਿਤਾਂ ਨੂੰ ਵੀ ਉਧਾਰ ਸਕਦਾ। ਜਿਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਪਤਿਤ ਪਵਿੱਤਰ ਲਈਏ ਕਰ ਆਪਣੇ, ਸਗਲ ਕਰਤ ਨਮਸਕਾਰ ਵਰਨ ਜਾਤ ਕੋ ਪੁੱਛੈ ਨਾਹੀ ਵਾਛੈ ਚਰਨ ਰਵਾਰੋ, ਠਾਕੁਰ ਐਸੋ ਨਾਮ ਤੁਮਾਰੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਇਸ ਤਰ੍ਹਾਂ ਦਾ ਨਾਮ ਹੈ, ਉਸ ਨਾਮ ਨੂੰ ਜਪ ਕੇ ਪਤਿਤ ਤੋਂ ਪਤਿਤ ਬੰਦਿਆਂ ਦਾ ਵੀ ਉਧਾਰ ਹੋ ਗਿਆ। ਉਹ ਪਤਿਤ ਕੌਣ ਨੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਇੱਕ ਪਤਿਤ ਉਹ ਗਏ ਜਿਹੜੇ ਕਰਮਾਂ ਕਰਕੇ ਪਤਿਤ ਹੋ ਗਏ, ਜਿਨ੍ਹਾਂ ਦਾ ਆਚਰਣ ਇੰਨਾ ਗਿਰ ਗਿਆ, ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ ਵਿੱਚ ਇੰਨੇ ਗਲਤਾਨ ਹੋ ਗਏ, ਇੰਨੇ ਗਲੀਚ ਹੋ ਗਏ ਕਿ ਉਹ ਕਰਮਾਂ ਕਰਕੇ ਪਤਿਤ ਹੋ ਗਏ। ਸਤਿਗੁਰ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਨੇ ਉਹਨਾਂ ਪਤਿਤਾਂ ਨੂੰ ਵੀ ਪਵਿੱਤਰ ਕਰ ਦਿੱਤਾ, ਜਿਨ੍ਹਾਂ ਦੇ ਹਿਰਦੇ ਵਿੱਚ ਕਾਮ ਕ੍ਰੋਧ ਲੋਭ ਅਹੰਕਾਰ ਵਿਕਾਰ ਚਿੱਕੜ ਗਲੀਚ ਹੋ ਚੁੱਕਾ ਸੀ। ਸਾਧ ਸੰਗਤ ਜਦੋਂ ਸ਼ਬਦ ਦਾ ਰਸ ਆਇਆ, ਗੁਰੂ ਦੇ ਦਿੱਤੇ ਸ਼ਬਦ ਨੇ ਹਿਰਦਾ ਵਿਕਾਰਾਂ ਤੋਂ ਐ ਸ਼ੁੱਧ ਕਰ ਦਿੱਤਾ। ਉਹਨਾਂ ਦੇ ਮਨ ਜਿਹੜੇ ਬਿਲਕੁਲ ਪਤਿਤ ਸਨ, ਸ਼ਬਦ ਨੇ ਪਵਿੱਤਰ ਕਰਕੇ ਰੱਖੇ। ਜਿਹੜੇ ਬੰਦੇ ਆਚਰਣ ਕਰਕੇ ਗਿਰੇ ਸੀ, ਦੂਜੇ ਪਤਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹ ਕਹੇ ਜਿਨ੍ਹਾਂ ਨੂੰ ਕਿਸੇ ਜ਼ਮਾਨੇ ਵਿੱਚ ਅਖੌਤੀ ਉੱਚੀ ਜਾਤ ਵਾਲੇ ਲੋਕ ਪਤਿਤ ਕਹਿੰਦੇ ਸਨ। ਇਹ ਚਮਿਆਰ ਹਨ, ਘੁਮਿਆਰ ਹਨ, ਸ਼ਿੰਬੇ ਹਨ, ਨਾਈ ਹਨ, ਜੁਲਾਹੇ ਹਨ। ਤਾਂ ਸੰਸਾਰ ਦੇ ਲੋਕ ਉਹਨਾਂ ਨੂੰ ਨੀਚ ਜਾਤ ਕਰਕੇ ਨਫ਼ਰਤ ਕਰਦੇ। ਪਾਤਸ਼ਾਹ ਨੇ ਕਿਹਾ ਵੀ ਨਾਮ ਜਪ ਕੇ ਵੇਖੋ, ਕੁੱਲ ਦੁਨੀਆਂ ਦੇ ਲੋਕ ਵੱਡੇ ਵੱਡੇ ਬ੍ਰਾਹਮਣਾਂ ਦੇ ਗੁਰੂ ਉਹਨਾਂ ਦੇ ਘਰ ਵਿੱਚ ਜਾ ਕੇ ਮੱਥਾ ਟੇਕਣ ਲੱਗਦਾ। ਨਾਮ ਇੰਨਾ ਵੱਡਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਹਾਰਾ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਤੁਲਹਾ ਹੈ, ਉਹ ਪਤਿਤ ਤੋਂ ਪਤਿਤ ਬੰਦੇ ਦਾ ਉਧਾਰ ਕਰਦਾ। ਜਪਜੀ ਸਾਹਿਬ ਅੰਦਰ ਮਹਾਰਾਜ ਜੀ ਨੇ ਬਚਨ ਕਹੇ ਜਿਵੇਂ ਮੈਲੇ ਕੱਪੜੇ ਨੂੰ ਧੋਣ ਵਾਸਤੇ ਪਾਣੀ ਤੇ ਸਾਬਣ ਕੰਮ ਆਉਂਦਾ, ਹੇ ਭਾਈ ਏਦਾਂ ਪਤਿਤ ਤੋਂ ਪਤਿਤ ਮੈਲਾ ਮਨ ਹੋਵੇ, ਮੈਲੀ ਸੁਰਤ ਨੂੰ ਮੈਲੀ ਮਤ ਨੂੰ ਗੁਰੂ ਦਾ ਸ਼ਬਦ ਧੋ ਕੇ ਰੱਖ ਦਿੰਦਾ। ਸਤਿਗੁਰ ਜੀ ਬਚਨ ਕਹਿੰਦੇ ਪੌੜੀ ਤੁਹਾਨੂੰ ਯਾਦ ਹੈ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ, ਨਾਵੇ ਕੇ ਰੰਗ। ਕਲਯੁਗ ਦੇ ਅੰਦਰ ਸਭ ਤੋਂ ਉੱਤਮ ਧਰਮ ਹਰ ਹਰ ਜਪ ਬੇੜੀ ਹਰ ਤੁਲਹਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਇਸ ਭਵਜਲ ਸਾਗਰ ਤੋਂ ਤਾਰਦਾ। ਕਲਯੁਗ ਦੇ ਅੰਦਰ ਹੋਰ ਕਿਸੇ ਕਰਮ ਦੀ ਜ਼ਰੂਰਤ ਨਹੀਂ, ਸਭ ਤੋਂ ਉੱਤਮ ਕਰਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ। ਇੱਕ ਵਾਰ ਸਾਰੇ ਸੁਰਤ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਅਕਾਲ ਪੁਰਖ ਦਾ ਨਾਮ ਹੀ ਕਲਯੁਗ ਅੰਦਰ ਸਭ ਤੋਂ ਉੱਤਮ ਹੈ।
ਕੱਲ ਨੂੰ ਰਾਮ ਨਾਮ ਸਾਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੀ ਉਦਾਸੀਆਂ ਦੇ ਵੇਲੇ ਚਲਦਿਆਂ ਚਲਦਿਆਂ ਇੱਕ ਨਗਰ ਵਿੱਚ ਗਏ ਜਿੱਥੇ ਬਹੁਤ ਲੋਕਾਂ ਦੀ ਭੀੜ ਲੱਗੀ। ਭਾਈ ਮਰਦਾਨਾ ਸਤਿਗੁਰ ਜੀ ਨੂੰ ਪੁੱਛਦੇ, ਮਹਾਰਾਜ ਇਹ ਇੰਨੇ ਲੋਕ ਇਕੱਠੇ ਹੋਏ ਨੇ? ਪਾਤਸ਼ਾਹ ਨੇ ਕਿਹਾ ਚੱਲ ਮਰਦਾਨੇ ਵੇਖ ਲੈਂਦੇ। ਜਦੋਂ ਕੋਲ ਹੋ ਕੇ ਵੇਖਿਆ ਤਾਂ ਬਹੁਤ ਲੋਕਾਂ ਦੀ ਭੀੜ, ਸਾਰੇ ਲੋਕ ਇਕੱਲੇ ਇਕੱਲੇ ਅੱਗੇ ਹੋ ਕੇ ਮੱਥਾ ਟੇਕ ਰਹੇ। ਤਾਂ ਉਹ ਲੋਕ ਕਿਹਨੂੰ ਮੱਥਾ ਟੇਕਦੇ? ਇੱਕ ਸਰੀਰ ਬੈਠੇ, ਉਹ ਕਲਤੁਗ ਦਾ ਇਸ ਤਰ੍ਹਾਂ ਦਾ ਜੋਗੀ ਸੀ, ਅੱਖਾਂ ਮੀਟ ਕੇ ਸਾਹਮਣੇ ਉਹਨੇ ਕਟੋਰਾ ਰੱਖਿਆ, ਅੱਖਾਂ ਬੰਦ ਕਰਕੇ ਕਦੇ ਇੱਕ ਨੱਕ ਇਸ ਤਰ੍ਹਾਂ ਅੰਗੂਠੇ ਨਾਲ ਬੰਦ ਕਰਦਾ ਤੇ ਅੱਖ ਬੰਦ ਕਰ ਲੈਂਦਾ, ਫਿਰ ਲੋਕਾਂ ਨੂੰ ਉਹਦਾ ਭੁੱਖ ਦੱਸਦਾ ਤੇ ਫਿਰ ਲੋਕ ਇਕੱਠੇ ਹੋ ਕੇ ਉਹਦੇ ਦਰਸ਼ਨ ਕਰ ਰਹੇ, ਮਾਇਆ ਚੜ੍ਹਾ ਰਹੇ। ਉਹ ਦੱਸ ਰਿਹਾ ਲੋਕਾਂ ਨੂੰ, ਹੁਣ ਮੈਂ ਸ਼ਿਵਪੁਰੀ ਵਿੱਚ ਪਹੁੰਚ ਗਿਆ, ਉੱਥੇ ਸ਼ਿਵਜੀ ਮਹਾਰਾਜ ਬੈਠੇ ਨੇ, ਨਾਲ ਪਾਰਵਤੀ ਬੈਠੀ। ਓਹੋ ਕੈਸਾ ਕੈਲਾਸ਼ ਪਰਬਤ ਹੈ! ਤਾਂ ਫਿਰ ਉਹ ਕਹਿੰਦਾ, ਹੁਣ ਮੈਂ ਪਹੁੰਚ ਗਿਆ ਜੀ ਬ੍ਰਹਮਾਪੁਰੀ, ਹੁਣ ਬ੍ਰਹਮਾ ਜੀ ਦੇ ਕੋਲ ਪਹੁੰਚ ਗਿਆ, ਹੁਣ ਲਕਸ਼ਮੀ ਕੋਲ ਪਹੁੰਚ ਗਿਆ। ਲੋਕ ਉਹਨੂੰ ਮਾਇਆ ਚੜ੍ਹਾ ਰਹੇ ਸਨ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਕੇ ਭਾਈ ਮਰਦਾਨੇ ਨੂੰ ਕਹਿੰਦੇ, ਵੇਖ ਮਰਦਾਨਿਆ, ਇਸ ਕਲਯੁਗ ਦੇ ਅੰਦਰ ਕਿਸ ਤਰ੍ਹਾਂ ਸੰਸਾਰ ਨੂੰ ਲੋਕ ਠੱਗ ਰਹੇ ਹਨ। ਮਹਾਰਾਜ, ਕੀ ਇਹਨੂੰ ਸੱਚਮੁੱਚ ਦਰਸ਼ਨ ਹੁੰਦੇ ਨੇ? ਹਜ਼ੂਰ ਨੇ ਕਿਹਾ, ਨਹੀਂ, ਹੁਣੇ ਵੇਖ ਲੈਂਦੇ। ਮਰਦਾਨੇ, ਇੰਜ ਕਰ, ਅੱਗੇ ਹੋ, ਜਿਹੜੇ ਕਟੋਰੇ ਵਿੱਚ ਲੋਕ ਮਾਇਆ ਪਾਉਂਦੇ ਨੇ ਉਹ ਕਟੋਰਾ ਚੁੱਕ ਲੈ। ਭਾਈ ਮਰਦਾਨੇ ਨੇ ਕਿਹਾ, ਮਹਾਰਾਜ, ਫਿਰ ਕਹਿਣ ਲੱਗੇ ਦੇ ਪਿੱਛੇ ਉਹ ਲਕੋਦੇ ਲਿਜਾ ਕੇ ਬੂਝਿਆਂ ਵਿੱਚ। ਤਾਂ ਪਾਤਸ਼ਾਹ ਦਾ ਹੁਕਮ ਮੰਨਿਆ, ਲੋਕਾਂ ਵੇਖਿਆ ਸ਼ਾਇਦ ਮਾਇਆ ਰੱਖਣ ਲੱਗੇ ਨੇ। ਭਾਈ ਮਰਦਾਨੇ ਜੀ ਨੇ ਉਹ ਕਟੋਰਾ ਚੁੱਕਿਆ, ਚੁੱਕ ਕੇ ਉਹ ਜੋਗੀ ਦੇ ਪਿੱਛੇ ਲੁਕੋ ਦਿੱਤਾ। ਤਾਂ ਜਦੋਂ ਉਹ ਜੋਗੀ ਅੱਖਾਂ ਮੀਟ ਕੇ ਇਸ ਤਰ੍ਹਾਂ ਦੱਸ ਰਿਹਾ ਸੀ, ਉਹਦੀ ਸੁਰਤ ਤਾਂ ਮਾਇਆ ਦੇ ਲੋਟੇ ਵਿੱਚ ਸੀ ਕਿ ਪੈਸਾ ਡਿੱਗ ਰਿਹਾ, ਖੜਾਕਾ ਹੋ ਰਿਹਾ ਸੀ, ਤਾਂ ਉਹ ਲੋਕਾਂ ਨੂੰ ਦੱਸ ਰਿਹਾ ਸੀ ਇਸ ਤਰ੍ਹਾਂ। ਜਦੋਂ ਉਹਦੀ ਆਵਾਜ਼ ਬੰਦ ਹੋਈ, ਉਹਨੇ ਕਿਹਾ, ਲੋਕ ਮੱਥਾ ਟੇਕਣਾ ਕਿਉਂ ਹਟ ਗਏ? ਤਾਂ ਸਾਧ ਸੰਗਤ ਉਹਨੇ ਅੱਖਾਂ ਖੋਲ੍ਹ ਕੇ ਵੇਖਿਆ, ਸਾਹਮਣੇ ਮਾਇਆ ਦਾ ਕਟੋਰਾ ਨਹੀਂ ਸੀ, ਅੱਗ ਬਬੂਲਾ ਹੋ ਗਿਆ। ਬੜੇ ਕ੍ਰੋਧ ਗੁੱਸੇ ਵਿੱਚ ਬੋਲਿਆ, ਸੰਤ ਜਨੋ ਸੇ ਮਸ਼ਕਰੀ ਕਰਨੀ ਅੱਛੀ ਬਾਤ ਨਹੀਂ, ਹਮ ਸ਼ਰਾਫ ਦੇ ਦੇਂਗੇ। ਸਾਰੇ ਲੋਕ ਭੈਭੀਤ ਹੋ ਗਏ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਆਏ, ਪਾਤਸ਼ਾਹ ਨੇ ਸਾਹਮਣੇ ਹੋ ਕੇ ਕਿਹਾ, ਜੋਗੀ ਜੀ, ਹੁਣੇ ਤੇ ਤੁਹਾਨੂੰ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਸਨ, ਹੁਣੇ ਤੁਸੀਂ ਬ੍ਰਹਮਾਪੁਰੀ, ਇੰਦਰਪੁਰੀ, ਸ਼ਿਵਪੁਰੀ ਵੇਖ ਰਹੇ ਸੀ, ਥੋੜਾ ਜਿਹਾ ਅੱਖਾਂ ਬੰਦ ਕਰਕੇ ਧਿਆਨ ਲਗਾ ਕੇ ਵੇਖੋ, ਤੁਹਾਡਾ ਮਾਇਆ ਦਾ ਕਟੋਰਾ ਕਿੱਥੇ ਹੈ? ਗੁੱਸੇ ਹੋਣ ਦੀ ਜ਼ਰੂਰਤ ਹੀ ਨਹੀਂ, ਤੁਸੀਂ ਤਾਂ ਸ਼ਿਵਪੁਰੀ ਤੱਕ, ਬ੍ਰਹਮਾਪੁਰੀ ਤੱਕ ਵੇਖ ਲੈਂਦੇ ਹੋ, ਫਿਰ ਮਾਇਆ ਦਾ ਕਟੋਰਾ ਕਿਉਂ ਨਹੀਂ ਨਜ਼ਰ ਆਏਗਾ? ਜਦੋਂ ਇੰਨੀ ਗੱਲ ਕਹੀ, ਉਹ ਹੋਰ ਅੱਗ ਬੂਲਾ ਹੋ ਗਿਆ, ਕ੍ਰੋਧ ਗੁੱਸੇ ਵਿੱਚ ਕਹਿੰਦਾ, ਹਮ ਸ਼ਰਾਫ ਦੇ ਦੇਂਗੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਹੋ ਕੇ ਕਹਿੰਦੇ, ਹੈ ਜੋਗੀ, ਤੂੰ ਕਿਸੇ ਨੂੰ ਕੀ ਸ਼ਰਾਫ ਦੇਣਾ? ਤੂੰ ਤੇ ਖੁਦ ਸਰਾਫਿਆ ਹੋਇਆ। ਕਲਯੁਗ ਦੇ ਅੰਦਰ ਮਾਇਆ ਦੀ ਖਾਤਰ ਲੋਕਾਂ ਨੂੰ ਲੁੱਟ ਰਿਹਾ, ਨਾ ਤੈਨੂੰ ਕਲਯੁਗ ਦੇ ਧਰਮ ਦਾ ਪਤਾ ਹੈ, ਨਾ ਤੂੰ ਲੋਕਾਂ ਨੂੰ ਸਮਝਾਉਣ ਜੋਗਾ। ਪਾਤਸ਼ਾਹ ਨੇ ਲੋਕਾਂ ਨੂੰ ਸੰਬੋਧਨ ਹੋ ਕੇ ਕਿਹਾ, ਜਿਹਨੂੰ ਪਿੱਛੇ ਬੂਝਿਆਂ ਵਿੱਚ ਲੁਕਿਆ ਮਾਇਆ ਦਾ ਕਟੋਰਾ ਨਜ਼ਰ ਨਹੀਂ ਆਉਂਦਾ, ਉਹਨੂੰ ਕਰੋੜਾਂ ਮੀਲ ਦੂਰ ਕਿੱਥੇ ਕੈਲਾਸ਼ ਪਰਬਤ ਸ਼ਿਵਪੁਰੀ ਕਿੱਥੇ ਨਜ਼ਰ ਆਏਗਾ? ਇਹਨੂੰ ਬ੍ਰਹਮਾਪੁਰੀ, ਇੰਦਰਪੁਰੀ ਕੁਝ ਨਜ਼ਰ ਨਹੀਂ ਆਉਂਦੀ, ਜਿਹਨੂੰ ਪਿੱਛੇ ਲੁਕਿਆ ਮਾਇਆ ਦਾ ਕਟੋਰਾ ਨਜ਼ਰ ਨਹੀਂ ਆਉਂਦਾ, ਇਹ ਇੰਦਰਪੁਰੀ ਕੀ ਲੱਭ ਲਏਗਾ? ਸਾਧ ਸੰਗਤ ਲੋਕਾਂ ਦਾ ਭਰਮ ਦੂਰ ਹੋ ਗਿਆ। ਉਹ ਕਲਯੁਗੀ ਪੰਡੇ ਦਾ ਇਸ ਤਰ੍ਹਾਂ ਪਾਜ ਉਗੜਿਆ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋਲ ਹੋ ਕੇ ਬਚਨ ਕਿਹਾ, ਜੋਗੀ, ਮੇਰਾ ਮਕਸਦ ਲੋਕਾਂ ਵਿੱਚ ਤੇਰੀ ਬੇਇੱਜ਼ਤੀ ਕਰਨੀ ਨਹੀਂ, ਤੈਨੂੰ ਰੱਬ ਦਾ ਮਾਰਗ ਦੱਸਣਾ ਹੈ। ਇਸ ਮਾਰਗ ਤੇ ਤੁਰਨ ਵਾਲਿਆ, ਇੱਕ ਦਿਨ ਤੂੰ ਖੁਦ ਡੁੱਬ ਜਾਏਗਾ, ਇਹ ਭੋਲੇ ਭਾਲੇ ਵਿਚਾਰੇ ਲੋਕ ਵੀ ਡੁੱਬ ਜਾਣਗੇ। ਇਹ ਮਾਨਸ ਜਨਮ ਅੱਖਾਂ ਮੀਟ ਕੇ ਲੋਕਾਂ ਨੂੰ ਠੱਗਣ ਵਾਸਤੇ ਨਹੀਂ, ਇਹ ਮਾਨਸ ਜਨਮ ਇਸ ਤਰ੍ਹਾਂ ਦਾ ਪਖੰਡ ਕਰਨ ਵਾਸਤੇ ਨਹੀਂ। ਮਾਨਸ ਜਨਮ ਕਲਯੁਗ ਦੇ ਅੰਦਰ ਸਭ ਨਾਲੋਂ ਸ੍ਰੇਸ਼ਟ ਕਰਮ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਤੇ ਲੋਕਾਂ ਨੂੰ ਜਪਾ, ਇਹਦੇ ਨਾਲ ਕਲਯੁਗੀ ਪੰਡਿਤ ਤੇਰਾ ਵੀ ਭਲਾ ਹੋਏਗਾ, ਦੁਨੀਆਂ ਦਾ ਵੀ ਭਲਾ ਹੋ ਜਾਏਗਾ। ਪਾਤਸ਼ਾਹ ਨੇ ਉਹਨੂੰ ਸੰਬੋਧਨ ਹੋ ਕੇ ਇੱਕ ਸ਼ਬਦ ਉਚਾਰਨ ਕੀਤਾ। ਹਜ਼ੂਰ ਨੇ ਕਿਹਾ, ਕਾਲ ਨਾਹੀਂ ਜੋਗ ਨਾਹੀਂ, ਨਾਹੀਂ ਸਤ ਕਾ ਢੱਬ, ਨਸ਼ਟ ਜਗ ਬਰਿਸ਼ਟ ਹੋਏ ਡੂਬਤਾ ਜਗ। ਇਹਨਾਂ ਕਰਮਾਂ ਨਾਲ ਤੂੰ ਵੀ ਭ੍ਰਿਸ਼ਟ ਹੋ ਜਾਣਾ, ਕਿਉਂਕਿ ਤੇਰੇ ਅੰਦਰ ਲੋਭ ਹੈ, ਇਹ ਵਿਚਾਰੇ ਲੋਕ ਵੀ ਡੁੱਬ ਜਾਣਗੇ। ਥਾ ਨਸ਼ਟ ਜਗ ਪਰਿਸ਼ਟ ਹੋਏ ਡੂਬਤਾ ਜਗ। ਫਿਰ ਮਹਾਰਾਜ ਨੇ ਕਿਹਾ, ਕੱਲ ਮੈਂ ਰਾਮ ਨਾਮ ਸਾਰ। ਕਲਯੁਗ ਦੇ ਅੰਦਰ ਸ੍ਰੇਸ਼ਟ ਕੋਈ ਚੀਜ਼ ਹੈ? ਅਕਾਲ ਪੁਰਖ ਦਾ ਨਾਮ ਜਪ, ਨਾਲੇ ਇਹਨਾਂ ਲੋਕਾਂ ਨੂੰ ਜਪਾ। کنے گھنٹیاں تو لوکاں نوں بھرم وچ پا کے لٹ رہے ہیں جے اتنا چر تو خود رام نام جپیا ہوں ان لوکاں نوں جپایا ہوں تو خود بھی مکت ہونا سی جوگی بچارے لوک بھی مکت ہو جانے سی کل میں رام نام سار اکھیں تا مٹے ناک پکڑے ٹھگن کو سنسار پھر پاتشاہ نے کیا آٹ سیتی ناک پکڑے سوجتے تے لوئے مگر پاش کش نہ سوجے پدم لوئے یہ کس طرح کی اشچرج گل ہے تینوں تین لوک نظر آتے نے پیچھے پیا مایا کا کٹورا نظر نہیں آتا مگر پاش کش نہ سوجے یہ پدم لوئے کھتریاں تا دھرم چھوڑیا ملیش پاکھیا گئی سرشت سب ورن ہوئی ترم کی گت رہی اشٹ ساج ساج پران سد کریں بید ویاس بن نام ہر کے مکت نہیں کہے نانک داس ہر ہر جپ ہر بیڑی ہر تلہا پاتشاہ نے اتے بچن کہ اے کل جگی پنڈے ایک رب دے نام تو بغیر تو ڈب جائے گا کلجگ دے اندر سریشٹ صرف پرماتما ویگرو دا نام ہے ایک شبد میں سندرب دے تنو سراما صدگر گرو گرنس ہے مہاراج جی نے بچن کہے او شبد اشت پدی ہے چار پدیاں وچ مہاراج جی نے بچن کہے نے جنو رب چت آوے اگلے چون پدیاں وچ پھر آخری پنکتی کہی جنو پرماتما چت وچ نہ آوے او پاہمیں کڈا وڈا راجہ ہو دے رب دی نظر وچ چو پکھاری ہے جنوں رب چیتے آ جائے وہ کڈا وڈا پکھاری ہو دے اور راجیاں نالوں بھی سریشٹ راجا بن جاندا ہے ستگر جی نے اتنے بچن کہے یہ شبد شروع ہوندا ہے جاپو مشکل ات بنے ٹوئی کوئے نہ دے لگو ہوئے دشمنا ساک بھی پج کھلے سبو پجے آسرا چکے سب سراؤ چت آوے اس پار برہم تن لگے نہ تتی باؤ اتے مہاراج نے کہا جا کو چنتا بہت بہت جے کسی نو بہت چنتا لگی ہوگی اج پوری دنیا ایک ہی روگ نال گرسی جا رہی ہے ڈپریشن چنتاواں بد رہی ہیں کاروبار بدیا پر چنتا بہت بد گئی لوکاں کول پیسہ بدیا پر چنتا بہت بد گئی ساتھ سنگت اج پوری دنیا اسی چیز تے ریسرچ کر رہی ہے پورے ورلڈ دی اس چیز تے نظر ہے کہ سڈے دیش وچوں ڈپریشن ختم ہو گئے چنتا ختم ہوئے دن پرتی دن ترقی دے رات چلن والے لوگ چنتا ڈپریشن دے شکار ہو رہے ہیں وہ نکا روگ لگ رہے ہیں تسی حیران ہوو گے وڈے شریران دی گل وکری ہے کہ 30-40 سال دی عمر وچ کسے نوں ڈپریشن چنتا تے تھائرڈ ہو گئے میں باہر ودیشاں وچ ویکھیا 10-10 سال دے بچے نوں تھائرڈ ہون لگ گئے کیونکہ جنہاں شریران تو شریر پیدا ہو رہے ہیں وہ شریر چنتا تے تھائرڈ دے روگی نے انہوں تو پیدا ہون والے بچے 8-8-10-10 سال دی عمر دے اندر تھائرڈ دے روگ دے شکار ہو رہے ہیں اج پورے ورلڈ نو اس گل اتنے چنتا کرن دی لوڑ ہے اور بادشاہ نے راہ پہلے دسیا ہے جتھے مرضی دنیا گھم لے جنہ مرضی دنیا وکاس کر لے ایک نہ ایک دن سکھ شانتی تے سہج تے سکون دے لئی تہنوں گھم گھما کے اسے جگہ تے آنا پائے گا جتھے صاحب نے بچن کہے جا کو چنتا بہت بہت دیہی بیاپے روگ گرست کٹمب پلٹے کدے ہرخ کدے سوگ دیکھو گرستیاں لئی مہاراج نے دھرم کے گرستی بندے نوں سب تو بڑی چنتا ہے ساتھ سنگت سویرے اٹھدے سار انہوں کر دے خرچیاں دی چنتا پہنتی ہے رشتے داری وے دکھ سکھ ہرک سوک خوشی غم دی چنتا ہے انہوں اپنے بچیاں دی فیس بھرن دی چنتا ہے کر دے کرائے دی چنتا ہے ہور چنتا مانے سب تو وڈی چنتا ایک تپ ہے جے گرستی چنتا دی تپش دے اندر رب دا نام جپ لے چیتے رکھو جیڑا گرستی چنتا دی تپش وے جپجی سہ پڑھ لیندا ہے انہوں چنتا دی تپش وی نہیں بیاپدی رب دا چنتن انہوں گرست وچ رہندے انکار نال جوڑ دیندا ہے اسی لئی ست سنگت اسی لئی ستگر نے سانو نتنیم دتا ہے ہور کوئی فارملٹی نہیں 38 پوڑیاں جپ جی صاحب دیاں روز کیوں رپیٹ کرنیاں نے یہ کوئی توتا رٹن نہیں بانی تہنوں اس جگہ تے لے کے جائے گی ਜਿੱਥੇ ਦੁੱਖਾਂ ਰੋਗਾਂ ਦੀ ਜੜ੍ਹ ਪੁੱਟੀ ਜਾਏਗੀ। ਤਾਂਹੀਓ ਪਾਤਸ਼ਾਹ ਨੇ ਕਿਹਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਅੱਜ ਗ੍ਰਸਤੀਆਂ ਦੀ ਚਿੰਤਾ ਦਾ ਇੱਕੋ ਇੱਕ ਹੱਲ ਹੈ। ਮਹਾਰਾਜ ਉਹ ਕੀ ਤਾਂ ਸਤਿਗੁਰੂ ਬਾਣੀ ਅੰਦਰ ਕਹਿਣਗੇ, ਗ੍ਰਸਤ ਕੁਟੰਬ ਪਲਟੇ ਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ, ਚਿੱਤਾ ਵੇ ਉਸ ਪਾਰ ਬ੍ਰਹਮ ਤਾਂ ਤਨ ਮਨ ਸੀਤਲ ਹੋਏ। ਜਾਂ ਤੇਰੇ ਤਨ ਤੇ ਮਨ ਦੇ ਰੋਗਾਂ ਦਾ ਇਲਾਜ ਹੋ ਜਾਏਗਾ, ਤੂੰ ਰੋਜ਼ ਚਿੱਤ ਕਰਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਤੇਰੀ ਚਿੰਤਾ ਮਿਟ ਜਾਏਗੀ। ਅੱਗੇ ਮਹਾਰਾਜ ਜੀ ਨੇ ਜਿਹੜੇ ਬਚਨ ਕਹੇ, ਜਿਹਦੇ ਸੰਦਰਭ ਵਿੱਚ ਮੈਂ ਸ਼ਬਦ ਸੁਣਾ ਦੇ, ਪਤਤ ਤੋਂ ਪਤਤ ਬੰਦੇ ਦਾ ਉਧਾਰ ਗੁਰੂ ਦੇ ਸ਼ਬਦ ਨਾਲ ਨਾਮ ਨਾਲ ਹੋਏਗਾ ਕਲਯੁਗ ਅੰਦਰ। ਉੱਥੇ ਮਹਾਰਾਜ ਨੇ ਅਗਲਾ ਪਤਾ ਕਿਹਾ, ਕਹਿੰਦੇ ਕਾਮ ਕ੍ਰੋਧ ਮੋਹ ਵਸ ਕੀਆ, ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ, ਚਾਰੇ ਕਿਲ ਬਖੇ ਉਹਨੇ ਅੱਗ ਪੀਏ ਹੋਆ ਸਿਰ ਸੰਹਾਰ। ਪਤਤ ਤੋਂ ਪਤਤ ਬੰਦਾ ਹੋਵੇ, ਜਿਹਨੂੰ ਕਾਮ ਕ੍ਰੋਧ ਲੋਮੋ ਅਹੰਕਾਰ ਬਿਕਾਰਾਂ ਨੇ ਚੰਗੀ ਤਰ੍ਹਾਂ ਚੁੰਡ ਲਿਆ ਹੋਵੇ, ਉਹ ਤੇਰਾ ਸੰਘਾਰ ਕਰ ਦਿੱਤਾ ਹੋਵੇ ਬਿਕਾਰਾਂ ਨੇ, ਜਾਂ ਉਦੋਂ ਧਿਆਨ ਧਰ ਕੇ ਇੱਕ ਵਾਰ ਕਹਿ ਦੇ ਸਤਨਾਮ ਸ੍ਰੀ ਵਾਹਿਗੁਰੂ, ਸ਼ਬਦ ਤੈਨੂੰ ਬਿਕਾਰਾਂ ਤੋਂ ਕੱਢ ਕੇ ਨਿਰਮਲ ਕਰ ਦੇਗਾ। ਸਾਧ ਸੰਗਤ ਇੱਕ ਬੇਨਤੀ ਕਰਾਂ, ਕਦੇ ਕਿਸੇ ਨਾਲ ਨਫ਼ਰਤ ਨਾ ਕਰਿਓ। ਆਪਾਂ ਕਹਿੰਦੇ ਫਲਾਨਾ ਬੰਦਾ ਗੁਰਦੁਆਰੇ ਨਹੀਂ ਆਉਂਦਾ, ਬਾਣੀ ਨਹੀਂ ਪੜ੍ਹਦਾ, ਸਾਕਤ ਹੈ, ਮਨਮੁੱਖ ਹੈ, ਵਿਕਾਰੀ ਹੈ, ਸਾਨੂੰ ਦੂਜਿਆਂ ਤੋਂ ਸਿੱਖਣ ਦੀ ਲੋੜ। ਕਦੇ ਬੰਦਾ ਨਾਮ ਨਾ ਜਪਦਾ ਹੋਵੇ, ਕਦੇ ਗੁਰਦੁਆਰੇ ਨਾ ਆਇਆ ਹੋਵੇ, ਕਿਸੇ ਬਾਣੀ ਦਾ ਉਹਨੂੰ ਗਿਆਨ ਅਰਥ ਬੋਧ ਨਾ ਹੋਵੇ, ਕਾਮ ਕ੍ਰੋਧ ਲੋਮੋ ਹੰਕਾਰ ਵਿੱਚ ਗਰਸਿਆ ਹੋਵੇ, ਪਤਾ ਨਹੀਂ ਕਦੋਂ ਗੁਰੂ ਰਾਮਦਾਸ ਸਾਹਿਬ ਮਿਹਰ ਦੀ ਨਜ਼ਰ ਪਾਉਣ, ਇੱਕ ਦ੍ਰਿਸ਼ਟੀ ਕਰਨ ਇੱਕ ਵਾਰ ਵਾਹਿਗੁਰੂ ਚੇਤੇ ਆਵੇ, ਉਹ ਸਾਡੇ ਨਾਲੋਂ ਵੀ ਅੱਗੇ ਹੋ ਕੇ ਬਹਿ ਜਾਏ। ਇਸ ਗੱਲ ਦਾ ਕੋਈ ਮਾਣ ਨਹੀਂ, ਇੱਥੇ ਜਿਹਨੇ ਕਦੇ ਵੀ ਗੁਰਦੁਆਰੇ ਮੱਥਾ ਨਹੀਂ ਟੇਕਿਆ, ਗੁਰੂ ਦੀ ਨਜ਼ਰ ਦਾ ਪਾਤਰ ਹੋ ਜਾਏ, ਗੁਰੂ ਉਹਨੂੰ ਪਿੱਛੋਂ ਚੁੱਕ ਕੇ ਅੱਗੇ ਲੈ ਆਉਂਦਾ। ਇਸ ਲਈ ਆਪਾਂ ਨੂੰ ਦੂਜਿਆਂ ਤੋਂ ਸਿੱਖਣ ਦੀ ਲੋੜ ਹੈ, ਨਫ਼ਰਤ ਜਾਂ ਨਿੰਦਿਆ ਕਰਨ ਦੀ ਲੋੜ ਨਹੀਂ। ਪਾਤਸ਼ਾਹ ਨੇ ਬਚਨ ਕਹਿ, ਕਾਮ ਕ੍ਰੋਧ ਮੋਹ ਵਸ ਗਿਆ ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ ਹੋ ਆਸਰ ਸੰਗਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਤਰਿਆ, ਚਿੱਤਾ ਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ। ਜਿਹਨੂੰ ਭੋਰਾ ਵੀ ਗਿਆਨ ਨਹੀਂ, ਇੱਕ ਨਿਮਖ ਜਿੰਨਾ ਵੀ ਕਿਤੇ ਗੁਰੂ ਨਦਰ ਕਰਕੇ ਉਹਨੂੰ ਸਿਮਰਨ ਵਿੱਚ ਲੈ ਆਵੇ, ਇੱਕ ਨਿਮਖ ਮਾਤਰ ਸਿਮਰਨ ਵੀ ਉਹਦੇ ਵਿਕਾਰਾਂ ਦੀ ਮੈਲ ਨੂੰ ਧੋ ਕੇ ਨਿਰਮਲ ਕਰਦਾ। ਇੱਕ ਪਤਿਤ ਉਹ ਨੇ ਜਿਹੜੇ ਵਿਕਾਰਾਂ ਕਰਕੇ ਪਤਿਤ ਹੋਏ, ਗੁਰੂ ਦੇ ਸ਼ਬਦ ਨੇ ਉਹਨਾਂ ਦੀ ਮੈਲ ਧੋ ਦਿੱਤੀ। ਸਾਧ ਸੰਗਤ, ਇਸ ਧਰਤੀ ਤੇ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਿਓ ਤੇ ਦੋ ਪਾਪੀਆਂ ਦਾ ਜ਼ਿਕਰ ਆਉਂਦਾ। ਇੱਕ ਥਾਂ ਤੇ ਪਾਪੀ ਕਿਹਾ ਅਜਾਮਲ ਪਾਪੀ ਜਗ ਜਾਂਦੇ, ਉਹਨੂੰ ਵੀ ਸਾਹਿਬ ਨੇ ਕਿਹਾ ਨਿਮਖ ਮਾਹੇ ਨਿਸਤਾਰ। ਵੱਡੇ ਤੋਂ ਵੱਡੇ ਪਾਪੀ ਦਾ ਉਧਾਰ ਗੁਰੂ ਦੇ ਸ਼ਬਦ ਨਾਲ ਇੱਕ ਖਿੰਨ ਵਿੱਚ ਹੋ ਜਾਂਦਾ। ਦੂਜੇ ਪਾਸੇ ਪਾਪੀ ਕਿਹਾ ਇੱਕ ਗਣਕਾ ਬੇਸ਼ਵਾਰੀ, ਜਿਹਨੂੰ ਭਾਈ ਗੁਰਦਾਸ ਸਾਹਿਬ ਦੀ ਬਚਨ ਕਹਿਣਗੇ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪੁਰੁੱਤਾ, ਮਹਾਂਪੁਰਖ ਅਚਾਨਚੱਕ ਗਣਕਾ ਬਾੜੇ ਆਏ ਖਲੋਤਾ, ਤੇ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤ ਸਤੋਤਾ। ਉਹਨੂੰ ਕਿਹਾ ਲੈ ਬੇਟਾ, ਭਾਵੇਂ ਤੂੰ ਗੁਰਦੁਆਰੇ ਮੰਦਰ ਮਸਜਿਦ ਨਹੀਂ ਜਾ ਸਕਦੀ, ਮੰਦਰਾਂ ਵਿੱਚ ਲੋਕ ਤੈਨੂੰ ਵੇਖਣਗੇ, ਬੇਸ਼ਵਾ ਦਾ ਕੀ ਕੰਮ ਹੈ। ਲੈ ਬੇਟਾ, ਤੈਨੂੰ ਮੈਂ ਇੱਕ ਸਤ ਸੰਗਤ ਕਰਨ ਵਾਸਤੇ ਜੀਵ ਦਿੰਦਾ। ਇੱਕ ਤੋਤਾ ਸਾਧੂ ਨੇ ਹੱਥੋਂ ਦੇ ਦਿੱਤਾ। ਇਹ ਗੱਲ ਮੰਨਣ ਵਿੱਚ ਹੈ ਕਿ ਸਭ ਨਾਲੋਂ ਛੇਤੀ ਜੇ ਬੰਦੇ ਦੀ ਕੋਈ ਬੋਲੀ ਸਿੱਖਦਾ ਤੇ ਤੋਤਾ ਸਿੱਖਦਾ। ਸਾਧੂ ਨੇ ਆਪਣੇ ਕੋਲ ਰੱਖਿਆ ਸੀ, ਕਦੇ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ, ਇਕੱਲਾ ਬੰਦਾ ਕਦੇ ਸਤਸੰਗ ਨਹੀਂ ਕਰ ਸਕੇਗਾ। ਸਤਸੰਗ ਕਰਨ ਵਾਸਤੇ ਦੋ ਚਾਹੀਦੇ ਨੇ, ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਸਾਧੂ ਕੱਲਿਆਂ ਬੈਠਾ ਵੀ ਸਾਧ ਸੰਗ ਵਿੱਚ ਰਹਿੰਦਾ, ਕਿਉਂਕਿ ਉਹਨੂੰ ਸਾਧ ਸੰਗ ਕਰਨ ਦੀ ਜੁਗਤ ਆ ਗਈ, ਉਹ ਆਲੇ ਦੁਆਲੇ ਖੜੇ ਹੋਏ ਫੁੱਲਾਂ ਨਾਲ ਵੀ ਸਤਸੰਗਤ ਕਰ ਲੈਂਦਾ, ਆਲੇ ਦੁਆਲੇ ਦੀਆਂ ਦੀਵਾਰ ਕੰਧਾਂ ਨਾਲ ਵੀ ਸਤਸੰਗ ਕਰ ਲੈਂਦਾ, ਆਲੇ ਦੁਆਲੇ ਜੀਵ ਜੰਤੂ ਪੰਛੀਆਂ ਨਾਲ ਵੀ ਸਤਸੰਗ ਕਰ ਲੈਂਦਾ। ਸਾਧ ਸੰਗਤ, ਆਪਣੇ ਮਨਾਂ ਚ ਹੱਥ ਮਾਰਿਓ, ਆਪਾਂ ਸਾਕਸ਼ਾਤ ਸਤਸੰਗਤ ਵਿੱਚ ਬੈਠਿਆਂ ਵੀ ਸਤਸੰਗ ਵਿੱਚ ਨਹੀਂ ਬਹਿੰਦੇ। ਕਿਉਂ? ਆ ਕਲਯੁਗੀ ਮੋਬਾਈਲ ਵੱਲ ਧਿਆਨ ਵਾਰ ਵਾਰ ਕੱਢ ਕੇ ਸਾਡਾ ਧਿਆਨ ਸੁਰਤ ਤੇ ਮੋਬਾਈਲ ਵਿੱਚ ਗੁਆਚੀ ਹੈ। ਇਹ ਇੱਕ ਦਿਨ ਕਰਨਾ ਪਏਗਾ ਤੁਹਾਨੂੰ, ਜਿਹਨੇ ਰੱਬ ਦੇ ਮਾਰਗ ਤੇ ਤੁਰਨਾ, ਜਿਵੇਂ ਜੋੜੇ ਜਮ੍ਹਾਂ ਕਰਾ ਕੇ ਆਉਂਦੇ ਹੋ ਸਿੱਖੋ, ਸਤਸੰਗਤ ਵਿੱਚ ਬਹਿਣ ਲੱਗਿਆਂ ਤੁਹਾਨੂੰ ਮੋਬਾਈਲ ਵੀ ਕਿਤੇ ਜਮ੍ਹਾਂ ਕਰਾਉਣੇ ਪੈਣਗੇ। نہیں تے اس صورت نہیں ٹکن دے گی. سادھو دی وستہ الگ ہے, وہ جیو جنتوں وچ وی کول اپنے پنچھی رکھے توتا, وہ رب دیاں گلاں کر کے ستسنگ ہو جاندا ہے. وہ توتا سادھو نے دیا وچ آ کے کویشور نوں دے دیتا, لے بیٹا تو مندر وچ نہیں جا سکیں گی, ایتھے بہ کے روزے نوں نام جپا لیا کر. بھائی گرداس صاحب جی نے لکھیا رب دا نام اینا پتتاں نوں پوتر کر دیندا ہے, درمت پاپ کلیبر توتا وڈے تو وڈے پاپ گنکا دے توکے رکھ دیتے, پھر اسے پاپن ویشوا گنکا جنوں لوک نفرت دی نظر نال ویکھدے سی گرو گرنتھ صاحب مہاراج جی نے اپنے وتھاں دے دیتی. پاتشاہ نے بانی اندر بچن کہے رب دا نام ویکھو جے سمرت گنکا سی ادری تب کو یسر تارو. وہ دنیا دے لوکو رب دا نام جپ کے ویشوا ورگے اس دھرتی اتنے پاپ کرن والیاں پاپنا دا ویدار ہو گیا. پتت کرم کرن والے بندے نام جپ کے پوتر ہو گئے. دوجے پتت کون نے جنہاں نوں سنسار دے اچ جاتی لوکاں کے چمیار کمیار شبے جلائے نائی کھتری, وہ وڈیاں قوماں نے چھوٹیاں نوں نیچ کہا, پر گرو گرنتھ صاحب مہاراج نے کہا ویکھو دنیا دے لوکو جنہاں نوں برہمن چمیار تے کمیار کہندے سن جدن رب دا نام جپ کے اچے ہوئے ادن برہمناں دا گرو آ کے وی اس رویداس دے پیراں وچ متھا ٹیکدا. صاحب دی بانی دے بچن پڑھو اکو ہی شبد ساڈے من دی تسلی کرا دے گا. تانوں یاد ہے گرو ارجن دے مہاراج جی دا شبد گوبند 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 سنگ نام دیو من لینا آٹھ دھام کو شپرو ہوئے لاکھینا بننا تننا تیاگ کے پریت چرن کبیرا نیچ کلا جو لہرا پیو گنگ ہیرا رویداس تو بنتا ٹور نیت تن تیاگی مایا پرگٹ ہوا ساد سنگا درشن پایا. اے تو وڈی ہور کی گل ہونی کہ سین نائی بت کاریا ہوئے کر کر سنیا ہردے وسیا پار برہم بھگتا میں گنیا. اے بد سن کے جٹ رو اٹھ بھگتی لگا ملے پر تک گسیا تنا وڈ بھگا. گرو گرنتھ صاحب مہاراج دی بانی نے انہاں بھگتاں نال ذکر کیتا جنوں لوگ اوکھتی اس وقت نیچ کہندے سن. رویداس جی کا خود ایک شبد ہے اچارن کیتا ملار راگن اتے وہ کہندے نکر جنا میری جات وکھیات چمارن ہردے رام گوند گن سارن سرسری سلل کرت بار انی رے سنت جن کرت نہیں پانن ترتار اپوتر کر مانیا رے جیسے کاگرا کرت بچارن. جدن نام جپ کے اچے ہوئے ادن آ کچھ ہو گیا پھر بھگت بھگوت لکھیے تے اوپرے پوجیے کر نمشکارن اب بپر پردھان تے کریں ڈنڈوت تیرے نام شرنائے رویداس داس. پنڈتاں دا پردھان گرو بھی آتے چمیار رویداس دے پیراں وچ متھا ٹیکدا, کیوں رب دے نام نے پتت نوں اچا کر دیتا. ستگر جی نے اجو جو گل کہی کل جگ دے اندر ایک کوئی ایک سریشت دھرم ہے اکال پورکھ دا نام, ہور کوئی جپ تپ سنجم کرم پوجا پاٹھ بندے دے اندر اہنکار پیدا کردے نے, پر ہومے دی میل نوں جے کوئی تھوندا ہے گرو دا نام تھوندا ہے. اس لیے پاتشاہ نے راہ دسیا بھائی کل جگ دے اندر سریشت دھرم واہگرو دا نام اوہی بیڑی تے اوہی تلہا جنوں جپ کر کے تو پگجل تو پار لنگ سکدا ہے.
ہر جی لاج رکھو ہر جن کے.
ہن ستگرو دوجا ایک رستہ ہور دستے نے, یہ دھیان وچ رکھو جدوں کسے مارگ اتے کسے پند ول تریے ادوں اس رستے دا قانون فالو کرنا پیندا ہے. سڑکاں سرکار نے بنائیاں نے, تسی پاویں لکھ ٹیکس دیو پر کوئی بندہ ٹیکس بھر کے بھی اے نہیں کہہ سکتا میں اپنی مرضی نال گڈی ڈرائیو کرنی. تہاڈی گڈی پاویں 50 لاکھ روپے دی کیوں نہ ہوے تسی اپنی مرضی نال سڑک اتے ڈرائیو نہیں کر سکتے, کیوں بنے ہوئے کسے قانون وچ چلنا پے گا. کوئی بندہ کہے میری 1 کروڑ روپے کی گڈی ہے میں جیڑی سائڈ سے مرضی چلاوا, نہیں انہوں کسے رستے تے کسے ہاتھ چلنا پہندا ہے. وہ پھر صحیح اپنے مارگ تے منزل تے پہنچدا ہے. پاتشاہ نے کہا رب دا نام تینوں منزل بل لے کے جائے گا, پر نام جپن والے ایک چیز ہور خیال رکھی نام دے مارگ تے تردیا ایک رہت ایک قانون ایک مریادا یہ بھی ہے اپنے گرو اگے رب اگے نت ارداس کری جائی پاتشاہ لاج رکھ لو میری, کیوں کتنے وڈے وڈے جاپ کرن والے لوگ جدن گرو نے میر دا ہاتھ سر تو چکیا سا سنگت لوک گئے پر لوک گوائے والی گل ہو گئی. انہاں بندیاں دی لوک وچ ہی پت رل گئی. گرو اگے ارداس کر. دوجا پھر نام جپن دا قانون مارگ مریادا اے ہے نت سکھ ارداس کرے ہر جی لاج رکھو ہر جن کی. واہگرو بھی جپ تے نال ارداس کری جائیں سدگرو لاج رکھ لیو
ہر ہر جپن جپاو اپنا ہم مانگے بھگت اکاکے.
ارداس کریں تیری لاج رکھے تے گرو اگے ارداس کری ہاتھ جوڑ کے کہ سدگرو مینوں اپنا نام جپاؤ اپنے نام بل پریر کے رکھو ہے واہگرو اپنے بھگتی دی لاگ لگ کے رکھو اندر لوچا لاؤ اے ارداس کر کے منگنا پھر وسر نہیں دا تار اپنا نام دے ہو گن گاواں دن رات نانک چاؤ اے ہو جتھے نام جپنے اتھے ارداس کر کے رب دے ہتھ اپنی لاج دینی ہے او تیری پت ضرور رکھے گا کیوں جے او دی کرپا دا ہتھ سر تو اٹھ جائے ساتھ سنگت اتھے دعوے کرن والے سڑ جاندے نے. تائیوں پادشاہ نے بانی اندر کہا کبیر دعوے داجن ہوتا ہے نردعوے رہے نسنک جو جن نردعوے رہے سو گنے اندر سو رنگ. دعوی نہ کریں او دلی ارداس کر تے نام بھگتی منگیا کر.
ہر کے سیوک سے ہر پیارے جن جپیو ہر بچنا کے.
پھر جنہاں نے گرو دا بچن من کے نام جپیا نا گرو دا بچن من کے او اکال پرخ واہگور جی دی کرپا ہوئی او ہری دے سیوک ہری نو رب نو پیارے لگن لگ پئے. جدوں انہاں نو رب نو او پیارے لگے رب نے پھر کرپا کر کے اپنا نام انہاں کولوں جپا لیا. ساتھ سنگت گرو گرنتھ صاحب جی دی بانی وچ ترو دی کوئی ایک وی پنکتی نہیں پر ترو نو بھگت کہہ کے گرو گرنتھ صاحب جی نے مان دتا ہے. کیوں شبد نال اپنی ماں گرو دا بچن من کے نام جپ لیا رب نو جڑے پیارے لگے وہ ہر تھان تے پیارے ہو گئے. پرہلاد دی بانی وچ کوئی بانی نہیں پر پرہلاد نو بھگت کہہ کے گرو گرنتھ صاحب دی بانی وچ سنمان ہویا. ایتھوں تک صاحب نے کہا جنے نام جپنا ہے بھائیو سکھو ترو تے پرہلاد دی طرح جپو رام جپو جی ایسے ایسے ترو پرہلاد جپیو ہر جیسے جیڑے رب دا گرو دا حکم من کے رب دا نام جپن وہ رب نو پیارے لگن لگ پیندے. جو ہر کا پیارا سو سبنا کا پیارا انہوں دنیا دے ہر دھرم وچ فرمان سنمان ملدا ہے.
لکھا چتر گپت جو لکھیا سب چھوٹے جم کی باقی.
جدوں رب دے پیارے بن جاندے پھر انہاں نو رب تے اتنا مان ہوندا ہے جیڑا چتر گپتا نے انہاں دا لکھا لکھیا نا اگلا پچھلا ایک ایک کرم لکھیا جا رہا ہے ایک ایک کرم اتنے رب نظر رکھ رہے. جن بھی چتر گپت نے کرم لکھے ساتھ سنگت ایک بھی کرم دا لکھا انہوں دینا نہیں پہنا وہ جمع دے انہوں کرم تو چھٹ جاندے نے. رب دے پیار وچ کئی بار یہ بھی کہہ دیندے نے چتر گپتو جو لکھنا لکھی جاؤ میری ہن سدھی رب نال گل ہے ایک بھی کرم دا لکھا نہیں میں دینا. پھر وہ اس اوستھا دے سکھ ضرور جاندے جتھے صاحب کہن گے دھرم رائے در کاغذ فارے جن نانک لکھا سمجھا اتھے پھر سب کاغذ پاٹ جاندے. وہ لکھن والیاں نو بھی کہہ دیندے نے اے چتر گپت پروار پار کے دنیاں لکھ لیو آل پتال وہ جم ڈنڈ نہ لگائی تجیل سرب جنجال. مینو کوئی جمع دا ڈنڈ نہیں لگنا کیوں میری سدھی رب نال پریت پی گئی ہن کوئی بھی کرم میرے لکھے وچ نہیں لکھیا جائے. یہ کیوں کیویں ہو سکدا ہے ایک چیز تہاڈے دھیان چاہے گی ستگرو شری گرو نانک صاحب مہاراج جی نے ساڑھے پانچ سو سالہ پرکاش پور شتابدی قوم منان جا رہی وچوں وچوں کوئی سکھ لینا چاہیے. جدو ستگرو شری گرو نانک صاحب مہاراج سلطان پور ہٹ تے بیٹھے نے میں سکھی ول سر تہاڈا دھیان دوانا ستگرو تولدیاں تولدیاں تیرہ تے آ کے رک جاندے نے. سلطان پور صاحب دی دھرتی تے ہٹ صاحب جتھے استھان ہے اتھے تیرہ تو بندی لت گئی پادشاہ نے تولدیاں کیا مردن نے لکھن دی لوڑ نہیں بس ہن حساب کتاب کی رکھنا ہے ہن تیرہ تیرہ کہہ کے سب کچھ تولی جائیے. تیرہ تیرہ گرو نانک صاحب مہاراج نے پکیاں کیتا ہے اس تو بعد ایک گھٹنا کٹی اب پرمیشر کے داس شری گرو نانک صاحب مہاراج کو سچ کھنڈ لے گئے. کدے تسی جنم ساکھی پڑھو اس وچ رب نے کہا تیرہ تیرہ کر کے تو میرے وچ سما گیا ہے اے نرنکار روپ گرو نانک جی لو ہن سکی ہوئے پڑھاونا اے سچ دا پیالا آپ پیو تے ترتی دے تڑف دے ہوئے لوکاں نوں پڑھاؤ اے سب رب نال جڑ جان گے ساتھ سنگت سکھن دا بھاو وچوں اے سکھنا ہے پہلا سکھ نے اپنی زندگی وچ تیرا لے کے آنا ہے وہ کلا کہن واسطے نہیں داس شبد کہن واسطے نہیں ہوندا پکی میں تے داس ہاں سکھ اندروں سچ مچ داس بن اج دے شبد وچ سدگرو کہن گے دساں دے دساں دا داس بن کے ارداس کر سکھاں اندروں خاک ہو جائے جدوں تو سب کچھ کہ میرا مجھ میں کچھ نہیں جو کچھ ہے سو تیرا پھر لکھا کدا منگے گا رب جدو ہے ہی سب کچھ وہ ایک ایک قدم سکھ پٹے تے واہگرو کہے تیرا ہے تے کیتے ہوئے کنا کرما دا بالکل لکھا نہیں منگیا جائے گا کیوں وہ اپنی مرضی دا قدم ہے ہی کوئی نہیں سکھ تے اٹھدے سار ارداس کر کے کہیں سدگرو جو کم پاوے سو ہی کراؤنا جو نہ پاوے وہ نہ کراؤنا پھر سکھ تو کیویں کوئی لکھا منگے گا اور وار پار کے دانیاں لکھ لو آل پتال موہ جم ڈنڈن لگی تجی والے سرب جنجال پہلا سکھا گرو نوں اندروں سمرپن ہو کے کہے سب کچھ تیرا ہے تیرے کیتے کرماں دا کوئی لکھا بھی نہیں منگے گا پھر جیدا توں کہیا سب کچھ تیرا وہ تیرے نال کھلو کے کہے گا دھرم رائے در کاغذ فارے جن نانک لکھا سمجھا اے میرا ہے یہ لکھا بھی ہوں میں سمجھا گا تلو لکھا نہیں پوچھے اج صاحب نے بچن کہ چتر لکھا چتر گوپت جو لکھیا سب چھٹی جمکی باقی لکھیا ہوا لکھا سب کچھ ختم ہو جاتا ہے
ہر کے سنت جپیو من ہر ہر لگ سنگت ساد جنا کے
رب دے پیارے سنت جنا نے ساد جنا نال مل کے اکال پورک وہ گرو جی کا نام جپیا وہ سنگت انہوں پرماتما تک لے گئی تسی سارے ساد جن بیٹھے ہو جپن والا سنت ہو جاندے جدن کوئی جپن والیاں وچ بہ کے جپد یہ سنگت نال اپاں پار لنگ جائید اس مارگ اتنے کوئی خطرہ نہیں جیڑا راستہ بہت ڈرونا ہوئے ساد سنگت دو چار بندے نال ہون بندے دا ڈر ختم ہو جان اوچے اوچے چولیاں تے بچے چوٹے لین جاندے نے پہلا بچہ ویخ کے ڈر دے جدوں دو چار جنے بہ کے اوہدے اتنے چوٹے لین اوہدا ڈر اندروں ختم ہو جان ادھر یہ سنسار کا بھیانک مارگ ہے پاتشاہ نے کہا ترن کا کوئی رستہ ہے جپن والیاں دی سنگت کر توں رب دے پیاریاں دے نال جپ کے پار لنگ جائیں گا
یار سورا ترسنا آگن بجانی شیو چریو چند چندا کے
دنیر سور ترشنا اگن بجانی تپش دا سور جندروں ختم ہو گیا وکاراں دی ترشنا دی اگ اندروں بج گئی کدوں جدوں صاحب نے کہا شیو چریو چند چدا کی شبد ٹھنڈک دین والا چندرما اندر ادے ہویا ادوں سورج دی وکاراں دی تپش ختم ہوئی اہنکار دا سورج مٹ گیا وکاراں دی ترشنا دی اگ بج گئی کیونکہ نام دا گرو دے دتے شبد اندر چندن پاو چندرما پرکاش ہو گیا
تم واڈ پورک واڈ یاگ میں آگوچر تمہیں آپ آپ اپا کے
اکال پورک واہ گرو تم وڈ پورک ہے اگم ہے تیرے تک آگوچر اندریاں دی پہنچ نہیں تیرے تک کسے دی ہاتھ دی پہنچ نہیں ہے رب جی اپ آپ اپا کے تسی آپ ہی سارے سنسار وچ آپ ورت رہے ہو
جن نانک کہو پرب کی کرپا کی جا کر داسن داس دسا کی
سدگرو کہنے بس ارداس کر جن نانک کو پرب کرپا کی جا ہے سدگرو کرپا کرو اپنے دساں دے داس دی لاج رکھو مینو اپنے جپن والے دساں دے دساں دا داس بناؤ اینا کندروں سکھ خاک ہونا چاہیے گرو اگے ارداس کرے تائیوں پاتشاہ نے کہا تو رب دا روپ ہی تاں ہونے جدن اس اوستھا تک تیرا من پہنچ جائے سجنا تو پھر کلا مٹی روڑا پانی نہیں اتوں بھی اگے کبیر پانی ہوا تو کیا بھیا سیرا تاتا ہوئے ہر جن ایسا چاہیے جیسا ہر ہی ہوئے تین ہی چیزاں اے شبد وچوں سکھنیاں نے ایک سب نالوں شریشٹ وہ گرو جی دا نام جپنے دوجا سکھ نے ارداس کرنی مہاراج لاج رکھو تیجا اندروں اہنکار گوا کے کہنا اپنے جپن والیاں دی سنگت بخشو تے سدگرو جپن والیاں دا دساں دے داس بناؤ تاں جو ساڈے اندر شبد دا او چانن پاو چندرمے دا پرکاش ہوئے اے اج دا پاون مکھ واک سی اے دے نال دے شبد دی جڑدی ہوئی لڑی ਉਹਦੇ ਵਿੱਚ ਵੀ ਸਤਿਗੁਰੂ ਨਾਮ ਦੀ ਤੇ ਰੱਬ ਦੀ ਮਹਿਮਾ ਕਰ ਰਹੇ ਨੇ। ਆਓ ਲੜੀਵਾਰ ਪਾਵਨ ਸ਼ਬਦ ਦੇ ਅੱਖਰੀ ਅਰਥ ਸਰਵਣ ਕਰੀਏ ਜੀ।
ਲੋਕ ਮਹੱਲਾ ਦੂਜਾ ਜਿੰਨਾ ਭਉ ਤਿੰਨ ਨਾਹੇ ਭਉ ਮੁੱਚ ਭਉ ਨੇ ਪਵਿਆਹ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੂਹੀ ਰਾਗ ਦੀ ਵਾਰ ਮਹੱਲਾ ਤੀਜਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਪੌੜੀਆਂ ਨੇ। ਅੱਗੇ ਹੁਣ ਸਲੋਕ ਪਹਿਲਾਂ ਆਇਆ ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਰੱਬ ਦਾ ਭਉ ਹੈ ਭਾਈ ਉਹਨਾਂ ਨੂੰ ਦੁਨੀਆਂ ਦਾ ਭਉ ਨਹੀਂ ਜੇ ਆਉਂਦਾ, ਉਹਨਾਂ ਨੂੰ ਸੰਸਾਰ ਤੋਂ ਡਰਨਾ ਨਹੀਂ ਪੈਂਦਾ, ਮੇਰਾ ਅਹੁਦਾ ਨਾ ਖੁੱਸ ਜਾਏ, ਮੇਰਾ ਸਰੀਰ ਨੂੰ ਨਾ ਕੁਝ ਹੋ ਜਾਏ, ਮੈਨੂੰ ਆਹ ਨਾ ਹੋ ਜਾਏ, ਸੰਸਾਰ ਦੇ ਡਰ ਮੁੱਕ ਜਾਂਦੇ ਨੇ ਜਿਹੜਾ ਰੱਬ ਦਾ ਨਾਮ ਜਪੇ, ਰੱਬ ਦਾ ਭਉ ਰੱਖੇ, ਨਿਰਭਉ ਜਪੇ, ਸਗਲ ਭਉ ਮਿਟੇ, ਪ੍ਰਭੂ ਕਿਰਪਾ ਦੇ ਪ੍ਰਾਣੀ ਛੁੱਟੇ। ਜਿਨ੍ਹਾਂ ਨੂੰ ਰੱਬ ਦਾ ਭਉ, ਉਹਨਾਂ ਨੂੰ ਸੰਸਾਰ ਦਾ ਭਉ ਵਿਆਪਦਾ ਹੀ ਨਹੀਂ।
ਨਾਨਕ ਇਹੋ ਪਟੰਤਰਾ ਤਿਤ ਦੀ ਬਾਣ ਗਿਆ।
ਕਹਿੰਦੇ ਭਾਈ ਇਹ ਤਾਂ ਉਦੋਂ ਹੀ ਪਤਿਆਰਾ ਹੁੰਦਾ ਜਦੋਂ ਰੱਬ ਦੇ ਦੀਵਾਨ ਰੱਬ ਦੀ ਕਚਹਿਰੀ ਵਿੱਚ ਜਾਂਦਾ, ਜਿਹਨੂੰ ਰੱਬ ਦਾ ਭਉ ਹੈ ਰੱਬ ਦੀ ਕਚਹਿਰੀ ਵਿੱਚ ਦਰਗਾਹ ਵਿੱਚ ਪ੍ਰਵਾਨ ਹੁੰਦਾ, ਉਦੋਂ ਫਿਰ ਨਿਸਤਾਰਾ ਹੁੰਦਾ। ਰੱਬ ਦਾ ਭਉ ਰੱਖ ਕੇ ਜਪਣ ਵਾਲਿਆਂ ਨੂੰ ਕਿੰਨਾ ਮਾਣ ਮਿਲਦਾ, ਉਂਝ ਤੇ ਰੱਬ ਦਾ ਭਉ ਰੱਖ ਕੇ ਨਾਮ ਜਪਣ ਵਾਲੇ ਸੰਸਾਰ ਵਿੱਚ ਫਿੱਟ ਨਹੀਂ ਹੁੰਦੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਉਹਨਾਂ ਦਾ ਸੰਸਾਰ ਨਾਲ ਫਿੱਟ ਨਹੀਂ ਬਹਿੰਦੀ, ਪਰ ਉਹਨਾਂ ਦੇ ਕੀਤੇ ਇਸ ਕਰਮ ਦਾ ਪਤਿਆਰਾ ਰੱਬ ਦੀ ਦਰਗਾਹ ਵਿੱਚ ਹੀ ਹੁੰਦਾ ਹੈ।
ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲਾ ਉਡਤੇ ਕੋ ਉਡਤਾ।
ਹੁਣ ਸਤਿਗੁਰੂ ਸਾਨੂੰ ਸਮਝਾਉਂਦੇ ਕਹਿੰਦੇ ਭਾਈ ਤੁਰਦੇ ਕੋ ਤੁਰਦਾ ਮਿਲੇ, ਇਹਦੇ ਅਰਥ ਸਿੱਧੇ ਜਾਂ ਇਹ ਨੇ ਕਿ ਤੁਰਨ ਵਾਲੇ ਬੰਦੇ ਨਾਲ ਤੁਰਨ ਵਾਲਾ ਬੰਦਾ ਮੇਲ ਖਾ ਸਕਦਾ, ਗੱਡੀ ਵਾਲੇ ਦਾ ਤੁਰਨ ਵਾਲੇ ਨਾਲ ਕੀ ਮੇਲ ਹੈ ਜੀ, ਉਹ ਕਿਹੜੀ ਸਪੀਡ ਤੇ ਚੱਲਦਾ। ਜਿਵੇਂ ਤੁਰਦੇ ਬੰਦੇ ਦਾ ਸੰਗ ਤੁਰਦੇ ਨਾਲ ਹੀ ਹੈ, ਉੱਡਦੇ ਹੋਏ ਪੰਛੀ ਦਾ ਸੰਗ ਉੱਡਦਿਆਂ ਦੇ ਨਾਲ ਹੈ, ਤੁਰਨ ਵਾਲਾ ਉਹਦੇ ਨਾਲ ਸੰਗ ਨਹੀਂ ਕਰ ਸਕਦਾ। ਏਦਾਂ ਹੀ ਭਾਈ ਇਸ ਤਰ੍ਹਾਂ ਸੰਸਾਰ ਦੇ ਸੰਗ ਹੈ। ਅਖੀਰ ਫਿਰ ਮੂਲ ਕਹਿਣਗੇ ਹੁਣ ਤੂੰ ਵੀ ਇਹ ਗੱਲ ਤੇ ਸੋਚ ਜਰਾ।
ਜੀਵਤ ਕੋ ਜੀਵਤਾ ਮਿਲਾ ਮੂਏ ਕੋ ਮੂਆ।
ਜਿਹੜੇ ਆਤਮਕ ਤੌਰ ਤੇ ਜਿਉਂਦੇ ਨੇ ਬੰਦੇ, ਉਹ ਰੱਬ ਦੇ ਪਿਆਰਿਆਂ ਨੂੰ ਆਤਮਕ ਤੌਰ ਤੇ ਜਿਉਂਦੇ ਸਚਿਆਰ ਬੰਦਿਆਂ ਨੂੰ ਲੱਭਦੇ ਨੇ, ਜਿਹੜੇ ਆਤਮਕ ਤੌਰ ਤੇ ਮਰ ਗਏ ਬੰਦੇ ਵਿਕਾਰੀ ਬੰਦੇ ਵਿਕਾਰੀਆਂ ਨੂੰ ਲੱਭਣਗੇ। ਇਹਦਾ ਅਰਥ ਸਿੱਧਾ ਇਹ ਹੈ ਜਿਸ ਤਰ੍ਹਾਂ ਦੇ ਬੰਦੇ ਦੀ ਨੇਚਰ ਉੱਦਾਂ ਦਾ ਬੰਦਾ ਲੱਭ ਲੈਂਦਾ। ਸਾਧ ਸੰਗਤ ਕੋਈ ਬੰਦਾ ਨਸ਼ਈ ਹੋਵੇ ਉਹਨੂੰ ਨਵੇਂ ਸ਼ਹਿਰ ਵਿੱਚ ਲਿਆ ਦਿਓ, ਕਿਸੇ ਵੱਖਰੇ ਸ਼ਹਿਰ ਵਿੱਚ ਵਸਾ ਦਿਓ, ਹੋਰ ਚੀਜ਼ਾਂ ਦਾ ਪਤਾ ਲੱਗੇ ਨਾ ਲੱਗੇ ਉਹਨੇ ਨਸ਼ੇ ਵਾਲੀ ਦੁਕਾਨ ਪਹਿਲਾਂ ਲੱਭ ਲੈਣੀ ਹੈ, ਕਿਉਂਕਿ ਉਹ ਉਸ ਚੀਜ਼ ਦਾ ਗ੍ਰਾਹਕ ਹੈ। ਸਾਧ ਸੰਗਤ ਇਸ ਤਰ੍ਹਾਂ ਆਤਮਕ ਤੌਰ ਤੇ ਮਰੇ ਬੰਦੇ ਮੂਏ ਬੰਦਿਆਂ ਦੀ ਸੰਗਤ ਲੱਭਦੇ ਰਹਿੰਦੇ। ਜਿਹੜੇ ਰੱਬ ਦੇ ਪਿਆਰ ਵਿੱਚ ਜਿਉਂਦੇ ਉਹ ਪਿਆਰ ਵਾਲੇ ਜਿਉਂਦਿਆਂ ਦੀ ਸੰਗਤ ਭਾਲ ਲੈਂਦੇ ਹਨ।
ਨਾਨਕ ਸੋ ਸਾਲਾਹੀਆ ਜਿਨ ਕਾਰਨ ਕੀਆ।
ਕਹਿੰਦੇ ਫਿਰ ਤੈਨੂੰ ਵੀ ਸੋਚਣਾ ਚਾਹੀਦਾ ਭਾਈ, ਜਿਹਨੇ ਤੈਨੂੰ ਪੈਦਾ ਕੀਤਾ, ਜਿਹਨੇ ਕਾਰਨ ਤੈਨੂੰ ਉਪਜਿਆ ਸੰਸਾਰ ਵਿੱਚ, ਉਹਨੂੰ ਤੂੰ ਸਿਫਤ ਸਲਾਹ ਕਰਿਆ ਕਰ, ਰੱਬ ਦੇ ਪਿਆਰ ਵਿੱਚ ਉਹਨੂੰ ਜਪ ਜਿਹਨੇ ਤੈਨੂੰ ਪੈਦਾ ਕੀਤਾ। ਹਰ ਚੀਜ਼ ਆਪਣੇ ਨੇਚਰ ਆਪਣੇ ਮੂਲ ਵੱਲ ਤੁਰਦੀ ਹੈ, ਜਿਹਨੇ ਤੈਨੂੰ ਪੈਦਾ ਕੀਤਾ ਕਰਨ ਵਾਲੇ ਪਰਮਾਤਮਾ ਨੂੰ ਤੂੰ ਜ਼ਰੂਰ ਸਿਮੜਿਆ ਕਰ।
ਪੌੜੇ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਉਹ ਸੱਚ ਨੂੰ ਧਿਆਉਣ ਲੱਗ ਪਏ, ਤੇ ਸੱਚ ਨੂੰ ਧਿਆਉਂਦਿਆਂ ਧਿਆਉਂਦਿਆਂ ਉਹ ਵੀ ਸੱਚੇ ਹੋ ਗਏ।
ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰਧਾਰੀ।
ਕਹਿੰਦੇ ਉਹਨਾਂ ਦੇ ਅੰਦਰੋਂ ਹਉਮੈ ਦੀ ਮੈਲ ਉੱਤਰ ਗਈ, ਉਹਨੇ ਨਾਮ ਹਿਰਦੇ ਵਿੱਚ ਧਾਰਨ ਕਰ ਲਿਆ, ਉਹ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਸਿਮਰਦੇ ਨੇ। ਸਾਧ ਸੰਗਤ ਗੁਰੂ ਦਾ ਦਿੱਤਾ ਸ਼ਬਦ ਉੱਠਦਿਆਂ ਬਹਿੰਦਿਆਂ ਜਪਣਾ ਚਾਹੀਦਾ, ਨਾਮ ਨੂੰ ਕੋਈ ਐਵੇਂ ਤੋਤਾ ਰਟਣ ਨਾ ਸਮਝੋ। ਵਾਹਿਗੁਰੂ ਸ਼ਬਦ ਬੜੀ ਵੱਡੀ ਤਾਕਤ ਰੱਖਦਾ। ਉਹ ਸਿੱਖਾਂ ਜਿੱਥੇ ਦੁਨੀਆਂ ਵਿੱਚ ਹੋਰ ਚੀਜ਼ ਕੋਈ ਕੰਮ ਨਾ ਆਏ ਉੱਥੇ ਸ਼ਬਦ ਤੈਨੂੰ ਵੱਡੇ ਤੋਂ ਵੱਡੇ ਬੰਧਨ ਤੋਂ ਛੁਡਾ ਦੇਵੇਗਾ। ਸਤਿਗੁਰ ਦੇ ਬਚਨ ਪੜੋ, ਰੋਜ਼ ਪੜ੍ਹਦੇ ਹੋ, ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਨੂਹਾ ਨਾਮ ਤੇਰੇ ਸੰਗ ਸਹਾਈ, ਜੇ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ। ਪਾਤਸ਼ਾਹ ਨੇ ਕਿਹਾ ਸ਼ਬਦ ਹੀ ਤੇਰਾ ਉਧਾਰ ਕਰਦਾ ਹੈ।
ਮੰਡਪ ਮਾੜੀਆ ਲੱਗ ਪਏ ਗਾਵਾਰੀ।
ਪਰ ਜਿਹੜੇ ਗਾਵਾਰ ਬੰਦੇ ਸੰਸਾਰ ਵਿੱਚ ਮੂਰਖ, ਉਹ ਸੰਸਾਰ ਦੇ ਕੋਠੇ ਮੰਡਮ ਮਾਰੀਆਂ ਪਦਾਰਥਾਂ ਵੱਲ ਹੀ ਆਪਣੀ ਸੁਰਤ ਰੱਖਦੇ, ਆਹ ਮੇਰਾ ਘਰ ਵੱਡਾ ਬਣ ਗਿਆ, ਆਹ ਪਲਾਟ ਹੋਰ ਖਰੀਦ ਲਿਆ, ਇਸ ਤਰ੍ਹਾਂ ਉਹ ਬੰਦੇ ਉਲਝੇ ਰਹਿੰਦੇ ਹਨ।
ਜਿਨ ਕੀਏ ਤੇ ਸਹਿ ਨਾ ਜਾਣਨੀ ਮਨਮੁਖ ਕੋ ਬਾਰੀ।
ਜਿਹੜੇ ਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਉਹਨੂੰ ਵਿੱਚੋਂ ਜਾਣਦੇ ਨਹੀਂ, ਪਦਾਰਥਾਂ ਵੱਲ ਧਿਆਨ ਰੱਖਦੇ ਨੇ, ਦੇਣ ਵਾਲੇ ਪਰਮਾਤਮਾ ਨੂੰ ਗਵਾਰ ਬੰਦੇ ਭੁੱਲ ਜਾਂਦੇ ਹਨ।
ਉਸ ਬੁਝਾਏ ਸੋ ਬੋਝ ਸੀ ਸਚਿਆ ਕਿਆ ਜੰਤ ਵਿਚਾਰੀ।
ਅਖੀਰ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ, ਜਿਹਨੂੰ ਉਹ ਬੁਝਾਵੇ ਸਮਝਾਵੇ ਉਹੀ ਭਾਈ ਬੁੱਝਦਾ ਉਹ ਸੱਚੇ ਬਾਰੇ, ਬਾਕੀ ਇਹ ਜੰਤ ਬੰਦਿਆਂ ਦੇ ਵਸ ਕੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਨਸਾਨ ਦੇ ਵਸ ਕੁਝ ਨਹੀਂ, ਜਿੱਤੇ ਨਦਰ ਕਿਰਪਾ ਕਰੇ ਉਹਨੂੰ ਵਾਹਿਗੁਰੂ ਚੇਤੇ ਆਉਂਦਾ। ਆਓ ਉਹਦੀ ਨਦਰ ਕਿਰਪਾ ਲੈਣ ਵਾਸਤੇ ਅਰਦਾਸ ਕਰੀਏ ਪਾਤਸ਼ਾਹ, ਉੱਠਦਿਆਂ ਬਹਿੰਦਿਆਂ ਸਾਨੂੰ ਨਾਮ ਚੇਤੇ ਆਵੇ, ਇਹ ਕਿਰਪਾ ਤਰਸ ਕਰੋ ਪਾਤਸ਼ਾਹ, ਪਦਾਰਥਾਂ ਵਿੱਚ ਗੁਆਚ ਨਾ ਜਾਈਏ, ਉੱਠਦਿਆਂ ਬਹਿੰਦਿਆਂ ਤੇਰਾ ਸ਼ਬਦ ਚੇਤਾਵੇ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਪਾਤਸ਼ਾਹ ਅਮਲ ਲਾ ਦਿਓ ਅਮਲੀ ਵਾਲਾ, ਜਿਵੇਂ ਅਮਲੀ ਅਮਲ ਵਿੱਚ ਘਰ ਦੇ ਭਾਂਡੇ ਵੇਚ ਦਿੰਦਾ, ਉਹਨੂੰ ਦੁਨੀਆਂ ਦੀ ਲਾਜ ਦੀ ਕੋਈ ਪਰਵਾਹ ਨਹੀਂ, ਲੋਕ ਕੀ ਕਹਿੰਦੇ ਨੇ, ਏਦਾਂ ਦਾ ਸ਼ਬਦ ਦਾ ਅਮਲ ਲੱਗ ਜਾ, ਲੋਕ ਕੀ ਕਹਿਣ ਦੀ ਕੋਈ ਪਰਵਾਹ ਨਹੀਂ, ਉੱਠਦਿਆਂ ਵਹਿੰਦਿਆਂ ਵਾਹਿਗੁਰੂ ਜਪੀ ਜਾਈਏ, ਗੁਰੂ ਦੀ ਬਾਣੀ ਗਾਈਏ, ਅਰਦਾਸ ਕਰੀਏ ਪਾਤਸ਼ਾਹ ਇਹ ਅਵਸਥਾ ਬਣਾਓ, ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ, ਹਰ ਬਿਨ ਰਹਿ ਨਾ ਸਕੂ ਇੱਕ ਰਾਤੀ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਦਰ ਕਰਨ, ਆਪਣੇ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ, ਗੁਰੂ ਰਾਮਦਾਸ ਮਹਾਰਾਜ ਤਰੁੱਠ ਕੇ ਸਾਡੇ ਸਾਰਿਆਂ ਦੀ ਹਾਜ਼ਰੀ ਲਾਉਣ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸਿੰਘ ਸਾਹਿਬ ਜੀ ਦਾ ਧੰਨਵਾਦ, ਆਪ ਸਮੂਹ ਸੰਗਤਾਂ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਮਨਮੁਖ ਗੁਬਾਰੀ, ਜਿਸ ਬੁਝਾਏ ਸੋ ਬੁਝ ਸੀ ਸਚਿਆ ਕਿਆ ਜੰਤ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।